ਦੋਸਤੋ ਸਟੂਡੀਓ ਸਾਡੇ ਅੱਜ ਦੇ ਮਹਿਮਾਨ ਨੇ ਜੀ ਕਵਿਤਾ ਦੇ ਖੇਤਰ 'ਚ ਲੰਬੀਆਂ ਪਲਾਂਘਾਂ ਉੱਚੀਆਂ ਪਲਾਂਘਾਂ ਪੁੱਟਣ ਵਾਲੇ ਸੁਖਵਿੰਦਰ ਅੰਮ੍ਰਿਤ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਟੂਡੀਓ 'ਚ
ਜੀ ਸ਼ੁਕਰੀਆ ਪ੍ਰੀਤਿੰਦਰ ਜੀ
ਜੀ ਸਭ ਤੋਂ ਪਹਿਲਾਂ ਤਾਂ ਆਪਣੇ ਪਿਛੋਕੜ ਬਾਰੇ ਦੱਸੋ ਜੀ ਕਵਿਤਾ ਦਾ ਸ਼ੌਕ ਕਦੋਂ ਅਤੇ ਕਿਵੇਂ ਪਿਆ
ਪਿਛੋਕੜ ਮੈਂ ਪਿੰਡ ਦੀ ਜੰਮਪਲ ਹਾਂ ਪਿੰਡ ਮੇਰਾ ਸਦਰਪੁਰਾ ਲੁਧਿਆਣੇ ਜ਼ਿਲ੍ਹੇ 'ਚ ਪੈਂਦਾ ਕਵਿਤਾ ਦਾ ਸ਼ੌਕ ਮੈਨੂੰ ਪਤਾ ਨਹੀਂ ਕਦੋਂ ਪਿਆ ਕਿਉਂਕਿ ਗੋਡ ਗਿਫਟਡ ਹੀ ਸਮਝਦੀ ਹਾਂ ਮੈਂ ਮੈਨੂੰ ਸੰਗੀਤ ਦਾ ਸ਼ੌਕ ਸੀਗਾ ਜਦੋਂ ਮੈਂ ਸੁਰਤ ਸੰਭਾਲੀ ਮੈਨੂੰ ਸੰਗੀਤ ਚੰਗਾ ਲੱਗਣ ਲੱਗ ਗਿਆ ਅਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਰੇਡੀਓ 'ਤੇ ਲਾਊਡ ਸਪੀਕਰ 'ਤੇ ਜਾਂ ਗੁਰਦੁਆਰੇ 'ਚ ਜਿੱਥੇ ਵੀ ਕਿਤੇ ਗੀਤ ਚਾਹੇ ਉਹ ਧਾਰਮਿਕ ਗੀਤ ਹੁੰਦੇ ਜਾਂ ਵਿਆਹ ਦੇ ਤਾਂ ਉੱਧਰ ਨੂੰ ਮੇਰੇ ਕੰਨ ਹੋ ਜਾਂਦੇ ਔਰ ਫਿਰ ਪਤਾ ਨਹੀਂ ਗੀਤ ਸੁਣਦੀ ਸੁਣਦੀ ਮੈਂ ਕਿਹੜੇ ਵੇਲੇ ਗੀਤਾਂ ਦੀਆਂ ਤੁੱਕਾਂ ਜੋੜਨ ਲੱਗ ਗਈ ਤਾਂ ਮੈਨੂੰ ਨਹੀਂ ਸੀ ਪਤਾ ਕਿ ਮੈਂ ਕਿੱਧਰ ਨੂੰ ਤੁਰੀ ਹਾਂ ਔਰ ਕਿੱਥੇ ਪਹੁੰਚਣਾ ਔਰ ਹੁਣ ਮਹਿਸੂਸ ਕਰ ਸਕਦੀ ਹਾਂ ਕਿ ਉਹ ਮੇਰਾ ਕਾਵਿ ਸਫ਼ਰ ਸੀਗਾ ਉਹਦੀ ਸ਼ੁਰੂਆਤ ਸੀਗੀ
ਜੀ ਅਤੇ ਕਿਉਂਕਿ ਮੈਂ ਦੇਖਦਾ ਪੰਜਾਬੀ ਪਰਿਵਾਰਾਂ 'ਚ ਕਈ ਵਾਰ ਕੁੜੀਆਂ ਨੂੰ ਲੜਕੀਆਂ ਨੂੰ ਓਨਾ ਹਾਂ ਪੱਖੀ ਹੁੰਗਾਰਾ ਨਹੀਂ ਦਿੱਤਾ ਜਾਂਦਾ ਹੁਲਾਰਾ ਨਹੀਂ ਮਿਲਦਾ ਅਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਹਾਡੇ ਪਰਿਵਾਰ ਨੇ ਤੁਹਾਨੂੰ ਕਿੰਨਾ ਕੁ ਹੁੰਗਾਰਾ ਦਿੱਤਾ ਜਾਂ ਜਿੱਧਰ ਨੂੰ ਰੋਸ਼ਨੀ ਸੀ ਉੱਧਰ ਨੂੰ ਆਪੋ ਆਪ ਤੁਰਦੇ ਗਏ ਉੱਧਰ ਨੂੰ
ਹਾਂ ਇੱਦਾਂ ਲੱਗਦਾ ਵੀ ਸ਼ਾਇਦ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਲੋਕ ਆ ਉਹ ਜ਼ਿਆਦਾ ਇਸ ਚੀਜ਼ ਨੂੰ ਸੋਚਦੇ ਆ ਕਿ ਜਿਹੜੀਆਂ ਕੁੜੀਆਂ ਉਹ ਕਿਸੇ ਕਲਾ ਦੇ ਖੇਤਰ ਨਾਲ ਨਾ ਜੁੜਨ ਕਿਸੇ ਖੇਤਰ 'ਚ ਇੱਦਾਂ ਘਰੋਂ ਬਾਹਰ ਜਾਂ ਦੂਰ ਨਾ ਜਾਣ ਅੱਖਾਂ ਤੋਂ ਪਰੇ ਕਿਉਂਕਿ ਉਹਨਾਂ ਦੇ ਪਿੱਛੇ ਉਹਨਾਂ ਦੀ ਕੁਛ ਅਗਿਆਨਤਾ ਵੀ ਹੁੰਦੀ ਆ ਅਤੇ ਕੁਛ ਉਹਨਾਂ ਦੇ ਡਰ ਵੀ ਹੁੰਦੇ ਆ ਜਿਹੜੇ ਕਾਫੀ ਹੱਦ ਤੱਕ ਸੱਚੇ ਹੁੰਦੇ ਆ ਤੋ ਮੇਰੇ ਨਾਲ ਵੀ ਇੱਦਾਂ ਹੀ ਹੋਇਆ ਬਸ ਔਰ ਮੈਨ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੀਗਾ ਤਾਂ ਉਹਦੇ ਬਸ ਮਨ੍ਹਾ ਕਰ ਦਿੱਤਾ ਗਿਆ ਸੀ ਬਹੁਤ ਸਖਤੀ ਨਾਲ ਅਤੇ ਸਾਡੇ ਘਰ ਦੇ ਵਿੱਚ ਤਾਂ ਮੇਰੇ ਪਿਤਾ ਜੀ ਦਾ ਸੁਭਾਅ ਕਾਫੀ ਗਰਮ ਸੀ ਇਸ ਕਰਕੇ ਸਾਡੇ ਕੁੱਟਮਾਰ ਵੀ ਆਮ ਹੀ ਸੀਗੀ
ਬੱਚਿਆਂ ਦੀ
ਹਾਂਜੀ ਹਾਂਜੀ
ਜੀ ਤੇ ਫਿਰ ਕਿਹੜੇ ਕਿਹੜੇ ਵਿਸ਼ੇ ਦਿਲ ਦੇ ਕਰੀਬ ਰਹੇ ਜਿਨ੍ਹਾਂ ਤੇ ਕਲਮ ਆਪ ਮੁਹਾਰੇ ਚੱਲੀ
ਮੇਰਾ ਖਿਆਲ ਵੀ ਮੈਂ ਸਾਰੇ ਵਿਸ਼ਿਆਂ 'ਤੇ ਕਲਮ ਚੱਲੀ ਆ ਆਪ ਮੁਹਾਰੇ ਜਿਵੇਂ ਮੇਰਾ ਬਚਪਨ ਸੀ ਤਾਂ ਉਦੋਂ ਮੈਨੂੰ ਸਕੂਲ ਜਾਂਦੀ ਨੂੰ ਜਦੋਂ ਕਵਿਤਾਵਾਂ ਸੋਚਦੀਆਂ ਸੀ ਤਾਂ ਉਹ ਪੜ੍ਹਾਈ ਨਾਲ ਸੰਬੰਧਿਤ ਹੁੰਦੀਆਂ ਸੀ ਜਾਂ ਸਹੇਲੀਆਂ ਦੀਆਂ ਵਿੱਚ ਗੱਲਾਂ ਆ ਜਾਂਦੀਆਂ ਸੀ ਜਾਂ ਅਧਿਆਪਕਾਂ ਬਾਰੇ ਆ ਜਾਂਦੀਆਂ ਸੀ ਜਾਂ ਖੇਤਾਂ ਬਾਰੇ ਆ ਜਾਂਦੀਆਂ ਸੀ ਰਾਹਾਂ ਬਾਰੇ ਆ ਜਾਂਦੀਆਂ ਸੀ ਅਤੇ ਫਿਰ ਜਦੋਂ ਮੈਂ ਥੋੜ੍ਹੀ ਥੋੜ੍ਹੀ ਵੱਡੀ ਹੋਈ ਜਿਵੇਂ ਜਿਵੇਂ ਜੋ ਜੋ ਮੇਰੇ ਅਹਿਸਾਸ ਹੁੰਦੇ ਸੀ ਤਜਰਬੇ ਹੁੰਦੇ ਸੀ ਅਨੁਭਵ ਹੁੰਦੇ ਸੀ ਉਹ ਮੇਰੀਆਂ ਕਵਿਤਾਵਾਂ 'ਚ ਆਪ ਮੁਹਾਰੇ ਢਾਲਣੇ ਸ਼ੁਰੂ ਹੋ ਗਏ ਇਸ ਤਰ੍ਹਾਂ ਬਸ ਚੱਲਦਾ ਰਿਹਾ
ਜ਼ਿਕਰ ਕੀਤਾ ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ ਹੈ ਤੇਰੇ ਸ਼ਹਿਰ ਵਾਂਗ ਨਹੀਂ ਕਿ ਬਾਲਕੋਨੀ 'ਚ ਤੜਕਦੇ ਨੇ ਡਿੱਗਿਆ ਤੇ ਮਰ ਗਿਆ ਸੋ ਪਿੰਡ ਦੇ ਜੀਵਨ ਨੂੰ ਕਿਵੇਂ ਚਿਤਰਿਆ ਕੋਈ ਕਵਿਤਾ ਲਿਖੀ ਜਾਂ ਤੁਹਾਡੇ ਕੋਈ ਬੋਲ ਚੇਤੇ ਹੋਣ ਜਿਹੜੇ ਤੁਸੀਂ ਇਸ ਵਕਤ ਸਾਡੇ ਸਰੋਤਿਆਂ ਨਾਲ ਸਾਂਝੇ ਕਰ ਸਕਦੇ ਹੋ
ਹਾਂਜੀ ਸ਼ੁਰੂ ਸ਼ੁਰੂ 'ਚ ਮੈਂ ਪ੍ਰੀਤਿੰਦਰ ਜੀ ਗੀਤ ਲਿਖੇ ਬਹੁਤ ਕਿਉਂਕਿ ਮੈਂ ਗੀਤਾਂ ਦੀ ਦੀਵਾਨੀ ਸੀ ਅਤੇ ਮੇਰੀ ਮਤਲਬ ਦਿਲ 'ਚੋਂ ਗੀਤ ਹੀ ਫੁੱਟੇ ਪਹਿਲੇ ਜਿਹੜੇ ਮੇਰੇ ਮੈਂ ਸੈਂਕੜਿਆਂ ਦੇ ਹਿਸਾਬ ਨਾਲ ਹੀ ਗੀਤ ਲਿਖੇ ਸੀਗੇ ਇੱਕ ਗੀਤ ਦਾ ਮੁੱਖੜਾ ਮੈਨੂੰ ਯਾਦ ਆ ਰਿਹਾ ਕਿ ਬਣ ਸਹੀ ਉਹ ਮੋਰਨੀ ਮੈਂ ਖੇਤਾਂ ਵੱਲ ਚੱਲੀ ਹਾਂ ਮੱਕੀ ਵਾਲੇ ਖੇਤ 'ਚੋਂ ਲਿਆਊਂ ਤੋੜ ਛੱਲੀਆਂ ਸੋ ਇਸ ਤਰ੍ਹਾਂ ਦੇ ਮੈਂ ਗੀਤ ਉਦੋਂ ਜੋੜਨੇ ਸ਼ੁਰੂ ਕੀਤੇ ਅਤੇ ਮੈਂ ਅਕਸਰ ਕਹਿੰਦੀ ਹੁੰਦੀ ਸੀ ਆਪਣੀਆਂ ਸਹੇਲੀਆਂ ਨੂੰ ਕਿ ਮੈਨੂੰ ਗੀਤ ਬੜੇ ਸੋਚਦੇ ਆ ਮੈਂ ਗੀਤ ਜੋੜਦੀ ਹੁੰਦੀ ਹਾਂ
ਜੀ ਅਤੇ ਫਿਰ ਕਿਹਨੇ ਕਿਹਨੇ ਤੁਹਾਡੇ ਗੀਤ ਗਾਏ ਕੋਈ ਮਕਬੂਲ ਗਾਇਕ ਜਿਨ੍ਹਾਂ ਨੇ ਇਹ ਸਾਂਝ ਪਿਆਲੀ ਪਾਈ ਹੋਵੇ
ਗਾਏ ਤਾਂ ਬਹੁਤ ਲੋਕਾਂ ਨੇ ਆ ਪਰ ਰਿਕਾਰਡ ਵੀ ਕਰਵਾਏ ਆ ਜ਼ਿਆਦਾ ਨਹੀਂ ਪਰ ਮੈਨੂੰ ਲੱਗਦਾ ਕਿ
ਮੈਂ ਕੋਈ ਕਮਰਸ਼ੀਅਲ
ਹਾਂਜੀ ਹਾਂਜੀ ਜਿਹੜੇ ਕਮਰਸ਼ੀਅਲ ਲੋਕਾਂ ਨੇ ਨਹੀਂ ਗਾਏ ਤਾਂ ਇਸ ਕਰਕੇ ਕਿਉਂਕਿ ਮੈਂ ਕਮਰਸ਼ੀਅਲ ਲਿਖੇ ਨਹੀਂ ਹੈਗੇ
ਹਾਂਜੀ ਮੇਰੇ ਕਹਿਣਾ ਮਤਲਬ ਕਮਰਸ਼ੀਅਲ ਲੋਕਾਂ ਦਾ ਇੰਟਰਸਟ ਕਈ ਵਾਰ ਨਹੀਂ ਬਣਦਾ
ਹਾਂਜੀ ਇੱਕ ਡਾਕਟਰ ਸੁਖਨੈਨ ਆਪਣੇ ਉਹਨਾਂ ਨੇ ਗੀਤ ਗਾਇਆ ਸੀਗਾ ਉਹਨਾਂ ਨੇ ਉਹ ਟੀ ਵੀ 'ਤੇ ਵੀ ਚਲਾਇਆ ਸੀਗਾ ਅੱਧੀ ਅੱਧੀ ਰਾਤੀ ਉੱਠ ਕੇ ਅਸੀਂ ਤਾਰਿਆਂ ਨੂੰ ਹਾਲ ਸੁਣਾਇਆ ਤਾਰਿਆਂ ਨੇ ਅੱਖਾਂ ਭਰੀਆਂ ਸਾਡਾ ਚੰਨ ਨੇ ਵੀ ਦਰਦ ਵੰਡਾਇਆ ਉਹ ਸੈਡ ਸੌਂਗ ਸੀਗਾ ਅਤੇ ਉਹ ਕਾਫੀ ਉਹਨਾਂ ਉਹ ਨੌਜਵਾਨਾਂ ਨੇ ਪਸੰਦ ਕੀਤਾ ਸੀਗਾ ਫਿਰ ਇੱਦਾਂ ਟੀ ਵੀ ਦੇ ਪ੍ਰੋਗਰਾਮਾਂ 'ਚ ਵੀ ਕਈ ਲੋਕ ਗੀਤ ਗਾ ਕੇ ਆਏ ਜਿਵੇਂ ਕੁੜੀਆਂ ਨੇ ਵੀ ਗਾਏ ਮੁੰਡਿਆਂ ਨੇ ਇੱਕ ਮੈਂ ਛੋਟੀ ਉਮਰ ਦੇ ਵਿੱਚ ਵਾਰਾਂ ਲਿਖੀਆਂ ਬਾਬਾ ਦੀਪ ਸਿੰਘ ਬਾਰੇ ਉਹ ਆਪਣੇ ਆਲਮਗੀਰ ਕਾਫੀ ਮਸ਼ਹੂਰ ਢਾਡੀ ਜੱਥਾ ਸਰਦਾਰ ਚਰਨ ਸਿੰਘ ਆਲਮਗੀਰ ਅਤੇ ਉਹਨਾਂ ਦਾ ਜੱਥਾ
ਮੇਰਾ ਪਿੰਡ ਨਾਰੰਗਵਾਲਾ ਮੈਂ ਵੀ ਉਹਨਾਂ ਦੀਆਂ ਢਾਡੀ ਵਾਰਾਂ
ਹਾਂਜੀ ਅਤੇ ਉਹਨਾਂ ਨੇ ਹਾਂਜੀ ਉਹਨਾਂ ਨੇ ਉਹ ਪੂਰੀ ਕੈਸੇਟ ਨਾ ਰਿਕਾਰਡ ਕਰਵਾਈ ਸੀ ਅਤੇ ਉਹ ਸਾਰੀਆਂ ਵਾਰਾਂ ਮੈਂ ਹੀ ਲਿਖੀਆਂ ਸੀਗੀਆਂ ਬਸ ਇੱਦਾਂ ਬਖਸ਼ਿਸ਼ ਹੁੰਦੀ ਰਹਿੰਦੀ ਆ ਮੈਂ ਕੁਛ ਨਾ ਕੁਛ ਲਿਖਦੀ ਰਹਿੰਦੀ ਹਾਂ
ਜੀ ਅਤੇ ਕਵੀ ਲਈ ਕੋਮਲ ਭਾਵੀ ਹੋਣਾ ਕਿੰਨਾ ਕੁ ਜ਼ਰੂਰੀ ਆ ਉਹ ਕਹਿੰਦੇ ਹੁੰਦੇ ਆ ਨਾ ਚਾਕੂ ਮਤ ਦੇ ਕਲਮ ਦੇ ਦੇ ਮੇਰੇ ਹੱਥ ਮੇ ਮੇਰਾ ਦਿਲ ਹੈ ਬਹੁਤ ਨਾਜ਼ੁਕ ਮੈਂ ਤੋ ਪਟਾਖੇ ਸਹੀ ਮਰ ਜਾਊਂਗਾ
ਪ੍ਰੀਤਿੰਦਰ ਜੀ ਮੈਨੂੰ ਲੱਗਦਾ ਵੀ ਕਵੀ ਲਈ ਕੋਮਲ ਭਾਵੀ ਹੋਣਾ ਨਹੀਂ ਜ਼ਰੂਰੀ, ਕੋਮਲ ਭਾਵੀ ਜਿਹੜੇ ਜ਼ਿਆਦਾ ਹੁੰਦੇ ਆ ਸ਼ਾਇਦ ਉਹ ਕਵਿਤਾ ਲਿਖਣ ਲੱਗ ਜਾਂਦੇ ਆ, ਕਵੀ ਬਣ ਜਾਂਦੇ ਆ। ਸੋ ਕਈ ਵਾਰੀ ਇਹ ਬਹੁਤ ਨੁਕਸਾਨ ਵਾਲੀ ਗੱਲ ਵੀ ਹੁੰਦੀ ਆ ਜ਼ਿਆਦਾ ਕੋਮਲ ਭਾਵੀ ਹੋਣਾ, ਪਰ ਮੈਨੂੰ ਲੱਗਦਾ ਵੀ ਦੁੱਖ ਤਾਂ ਹਰ ਇਨਸਾਨ ਦੀ ਜ਼ਿੰਦਗੀ 'ਚ ਆਉਂਦੇ ਆ ਹੈ ਨਾ, ਪਰ ਜਿਨ੍ਹਾਂ ਨੂੰ ਇਹ ਦਾਤ ਮਿਲੀ ਹੁੰਦੀ ਆ ਕਲਮ ਦੀ, ਉਹ ਕਵਿਤਾਵਾਂ ਲਿਖਣ ਲੱਗ ਜਾਂਦੇ ਆ।
ਅਮਤੋਜ ਹੁਣੀ ਕਹਿੰਦੇ ਹੁੰਦੇ ਸੀ ਨਾ, ਉਹ ਕਹਿੰਦੇ ਲਫ਼ਜ਼ ਮੇਰੇ ਕੋਲ ਮੂੰਹ ਲਟਕਾ ਕੇ ਆਉਂਦੇ ਆ, ਮੈਂ ਕਬੂਤਰ ਬਣਾ ਕੇ ਉਡਾ ਦਿੰਦਾ, ਗੱਲ ਇੰਨੀ ਕੀ ਹੋਈ ਆ।
ਬਿਲਕੁਲ ਹਾਂਜੀ, ਪਰ ਮੈਂ ਇੰਨੀ ਉਹ ਆਪਣੇ ਆਪ ਲਈ ਇੰਨਾ ਨਹੀਂ ਮਾਣ ਮਹਿਸੂਸ ਕਰਦੀ।
ਅਤੇ ਕਿੰਨੀਆਂ ਕੁ ਕਿਤਾਬਾਂ ਲਿਖ ਚੁੱਕੇ ਹੋ, ਜੇ ਨੰਬਰਾਂ ਦੀ ਗੱਲ ਕਰਨੀ ਹੋਵੇ, ਅੰਕੜਿਆਂ ਦੀ ਗੱਲ ਕਰਨੀ ਹੋਵੇ?
ਜੇ ਨੰਬਰਾਂ ਦੀ ਗੱਲ ਕਰਨੀ ਹੋਵੇ ਤਾਂ ਮੈਂ 9 ਕਿਤਾਬਾਂ ਲਿਖੀਆਂ, ਜਿਹ 'ਚੋਂ 5 ਗਜ਼ਲਾਂ ਦੀਆਂ ਨੇ ਅਤੇ 3 ਕਵਿਤਾਵਾਂ ਜਿਹਨੂੰ ਖੁੱਲ੍ਹੀਆਂ ਕਵਿਤਾਵਾਂ ਆਪਾਂ ਕਹਿੰਦੇ ਹਾਂ, 1 ਗੀਤਾਂ ਦੀ ਕਿਤਾਬ ਆ। ਇਹ 9 ਕਿਤਾਬਾਂ ਨੇ ਮੇਰੀਆਂ, 2 ਮੈਂ ਐਡਿਟ ਕੀਤੀਆਂ ਨੇ, ਤਾਂ ਰਲਾ ਮਿਲਾ ਕੇ 11 ਹੋ ਜਾਂਦੀਆਂ, ਪਰ ਮੈਂ 9 ਹੀ ਕਹਿੰਦੀ ਹੁੰਦੀ ਹਾਂ, 9 ਕਹਿਣਾ ਠੀਕ ਆ।
ਕਵਿਤਾਵਾਂ ਦੀ ਗਿਣਤੀ ਕਰਨੀ ਹੋਵੇ ਕਦੇ, ਜਾਂ ਹੈ ਹੀ ਇੰਨੀ ਆ ਜ਼ਿਆਦਾ ਵੀ ਕਦੇ ਗਿਣਤੀ ਕਰ ਹੀ ਨਹੀਂ ਹੋਈ?
ਮੈਂ ਕਦੇ ਕੀਤੀ ਨਹੀਂ, ਸੱਚੀ ਮੈਂ ਨਹੀਂ ਕੀਤੀ ਵੀ ਕਿੰਨੀਆਂ ਗਜ਼ਲਾਂ ਨੇ, ਕਿੰਨੀਆਂ ਕਵਿਤਾਵਾਂ, ਕਿੰਨੇ ਗੀਤ।
ਅਤੇ ਜਿਹੜੇ ਨਵੇਂ ਉੱਠ ਰਹੇ ਕਵੀ ਨੇ, ਮੈਂ ਉਹਨਾਂ ਦੇ ਲਿਹਾਜ਼ ਨਾਲ ਵੀ ਇੱਕ ਸਵਾਲ ਪੁੱਛਣਾ। ਸੋ ਕਵੀ ਬਣਨ ਦੇ ਅਮਰ ਜੀ ਕੀ ਪੜਾਅ ਨੇ, ਕਿੱਥੋਂ ਬੰਦਾ ਸ਼ੁਰੂ ਕਰੇ? ਇਹ ਬਣਿਆ ਬਣਾਇਆ ਹੀ ਕਵੀ ਮਾਰਕੀਟ 'ਚ ਆਉਂਦਾ, ਜਾਂ ਇਹਦੀ ਇੱਕ ਬਹੁਤ ਸਖ਼ਤ ਪ੍ਰੀਖਿਆ ਜਿਹ 'ਚੋਂ ਲੰਘਣਾ ਪੈਂਦਾ?
ਪ੍ਰੀਤਿੰਦਰ ਜੀ, ਮੈਂ ਨਾ ਅਕਸਰ ਸੋਚਦੀ ਹੁੰਦੀ ਹਾਂ, ਮੈਨੂੰ ਅਕਸਰ ਸਵਾਲ ਪੁੱਛਿਆ ਜਾਂਦਾ ਵੀ ਚੰਗੇ ਕਵੀ ਬਣਨ ਲਈ ਕਿਵੇਂ ਕੀ ਕਰਨਾ ਚਾਹੀਦਾ ਹੈ ਨਾ, ਜਾਂ ਆਉਂਦੇ ਵੀ ਆ ਕੁੜੀਆਂ ਮੁੰਡੇ ਵੀ ਸਾਨੂੰ,
ਕਿਉਂਕਿ ਕਈ ਵਾਰ ਲੋਕ ਪਿੰਗਲ ਦੇ ਰੂਸ ਦੀਆਂ ਵੀ ਗੱਲਾਂ ਕਰਦੇ ਆ, ਉਹ ਗੱਲਾਂ ਬਾਹਲੀਆਂ ਭਾਰੀ ਹੋ ਜਾਂਦੀਆਂ।
ਹਾਂਜੀ, ਮੈਂ ਕਹਿੰਦੀ ਹੁੰਦੀ ਹਾਂ ਵੀ ਨਾ ਆਰਟ ਕੋਈ ਵੀ ਆ, ਚਾਹੇ ਨਾ ਪੇਂਟਿੰਗ ਆ, ਚਾਹੇ ਡਾਂਸ ਆ, ਚਾਹੇ ਸਿੰਗਿੰਗ ਆ, ਹੈ ਨਾ, ਵੀ ਇਹ ਤੁਸੀਂ ਜੇ ਤੁਹਾਨੂੰ ਅੰਦਰ ਥੋੜ੍ਹੀ ਜਿਹੀ ਵੀ ਤਲਬ ਹੈਗੀ ਹੈ ਤਾਂ ਉਹ ਤੁਸੀਂ ਰਿਆਜ਼ ਦੇ ਨਾਲ ਸਿੱਖ ਸਕਦੇ ਹਾਂ, ਪ੍ਰੈਕਟਿਸ ਦੇ ਨਾਲ ਨਿਖਾਰ ਲਿਆ ਸਕਦੇ ਹਾਂ ਉਹਨੂੰ, ਕਿਸੇ ਉਸਤਾਦ ਨੂੰ ਰੱਖ ਕੇ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਤੁਸੀਂ ਪਹੁੰਚ ਜਾਓਗੇ। ਪਰ ਜਿਹੜੀ ਕਵਿਤਾ ਇੱਕੋ ਇੱਕ ਇਹੋ ਜਿਹੀ ਕਲਾ ਵੀ ਜਿਹੜੀ ਤੁਸੀਂ ਨਾ ਜ਼ੋਰ ਲਾ ਕੇ ਦਿਮਾਗ ਦਾ ਨਹੀਂ ਸਿੱਖ ਸਕਦੇ,
ਵਰਕੇ ਪੜ ਪੜੀ ਸਿੱਟੋ,
ਨਹੀਂ ਨਹੀਂ ਹਾਂ, ਮਤਲਬ ਆਰਤਕ ਵੀ ਲਿਖੀ ਜਾ ਸਕਦੀ ਆ ਜੇ ਤੁਸੀਂ ਕੋਈ ਵਿਸ਼ਾ ਲੈ ਕੇ ਸੋਚੋ ਵੀ ਤੁਸੀਂ ਵਧੀਆ ਜੇ ਇਹਦੇ ਲਈ ਕੋਈ ਅੱਖਰ ਲਿਖਣੇ ਆ, ਹੈ ਨਾ, ਕੋਈ ਵਧੀਆ ਗੱਲ ਲਿਖਣੀ ਆ, ਤੁਸੀਂ ਸੋਚ ਕੇ ਕੁਛ ਮਿੱਥ ਕੇ, ਹਾਂ, ਟੇਬਲ 'ਤੇ ਬੈਠ ਕੇ। ਪਰ ਕਵਿਤਾ ਕਦੇ ਟੇਬਲ 'ਤੇ ਬੈਠ ਕੇ ਨਹੀਂ ਲਿਖੀ ਜਾਂਦੀ,
ਫਿਰ ਇਹਦੀ ਆਮਦ ਹੁੰਦੀ ਹੈ?
ਹਾਂਜੀ, ਆਮਦ ਹੁੰਦੀ ਆ, ਮੈਨੂੰ ਲੱਗਦਾ ਇਹ ਆਮਦ ਹੀ ਆ, ਕਿਉਂਕਿ ਮੈਂ ਉਹਨਾਂ ਕਵੀਆਂ ਨੂੰ ਵੀ ਜਾਣਦੀ ਹਾਂ ਵੀ ਜਿਹੜੇ ਆਪਣੀ ਪਹਿਲਾਂ ਵੀ ਗੱਲ ਹੋਈ ਸੀ, ਜਿਹਨੂੰ ਬੌਧਿਕ ਕਵੀ ਕਿਹਾ ਜਾਂਦਾ, ਦਿਮਾਗੀ ਕਵੀ, ਪਰ ਉਸ ਕਵਿਤਾ ਦੇ ਵਿੱਚ ਉਹ ਸ਼ਿੱਦਤ ਨਹੀਂ ਹੁੰਦੀ, ਇਸ ਕਰਕੇ ਉਹ ਕਵਿਤਾ ਰਹਿ ਜਾਂਦੀ ਆ, ਪਾਠਕ ਨੂੰ ਆਪਣੀ ਮਤਲਬ ਪਕੜ 'ਚ ਨਹੀਂ ਲੈਂਦੀ।
ਕਵਿਤਾ ਕੋਈ ਧੱਕਾ ਨਹੀਂ ਜਿਹੜਾ ਮਿੱਥ ਕੇ ਕੀਤਾ ਜਾ ਸਕਦਾ?
ਬਿਲਕੁਲ ਨਹੀਂ, ਇਹ ਤਾਂ ਬਸ ਮੈਨੂੰ ਐਂ ਲੱਗਦਾ ਵੀ ਕੁਦਰਤ ਦੀ ਦਾਤ ਹੀ ਆ ਬਸ,
ਜਿਹੜੀ ਸ਼ਿੰਗਾਰੀ ਹੋਈ ਭਾਸ਼ਾ ਬੰਦਾ ਵਰਤ ਤਾਂ ਸਕਦਾ, ਪਰ ਉਹਦਾ ਸੁਨੇਹਾ ਓਨਾ ਖੂਬਸੂਰਤ ਨਹੀਂ ਹੋਊਗਾ।
ਹਾਂਜੀ, ਕਵੀ ਜਮਾਂਦਰੂ ਹੀ ਹੁੰਦਾ ਮੈਨੂੰ ਲੱਗਦਾ, ਕਵੀ ਬਣਦਾ ਨਹੀਂ, ਕਵੀ ਬਣਿਆ ਬਣਾਇਆ ਹੀ ਆਉਂਦਾ
ਜੀ। ਅਤੇ ਤੁਸੀਂ ਕਾਫੀ ਸਾਰੇ ਵਿਸ਼ਿਆਂ 'ਤੇ ਵਿਸਤਾਰ ਲਿਖਿਆ, ਇੱਕ ਤੁਹਾਡੀ ਕਵਿਤਾ 'ਚ ਮੈਂ ਬਾਰ ਬਾਰ ਦੇਖਦਾ, ਨਾਰੀ ਚੇਤਨਤਾ 'ਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ, ਨਾਰੀ ਨੂੰ ਉਹਦੇ ਬਣਦੇ ਹੱਕ ਨਹੀਂ ਮਿਲਦੇ ਔਰਤ ਨੂੰ, ਕਿਉਂਕਿ ਮਰਦ ਪ੍ਰਧਾਨ ਸਮਾਜ ਰਿਹਾ ਹਮੇਸ਼ਾ ਤੋਂ ਹੀ, ਹੈ ਨਾ, ਪੰਜਾਬ ਦਾ ਕਹਿ ਲਓ, ਭਾਰਤ ਦਾ ਕਹਿ ਲਓ, ਉਹਦੇ ਬਾਰੇ ਜ਼ਰੂਰ ਸਾਡੇ ਸਰੋਤਿਆਂ ਨਾਲ ਆਪਣੀ ਭਾਵਨਾ ਸਾਂਝੀ ਕਰੋ।
ਹਾਂਜੀ ਪ੍ਰੀਤਿੰਦਰ ਜੀ, ਇੱਦਾਂ ਹੀ ਆਪਾਂ ਜਿਵੇਂ ਪੰਜਾਬ ਦੀ ਜਾਂ ਭਾਰਤੀ ਸਮਾਜ ਦੀ ਗੱਲ ਕਰਦੇ ਹਾਂ ਨਾ, ਤਾਂ ਆਪਾਂ ਕਿਉਂਕਿ ਇਹਨੂੰ ਦੇਖਿਆ ਹੋਇਆ, ਅੱਖੀ ਹੰਢਾਇਆ ਹੋਇਆ ਆਪਾਂ, ਹੈ ਨਾ, ਘਰਾਂ ਪਰਿਵਾਰਾਂ ਵਿੱਚ, ਤੁਸੀਂ ਵੀ ਅਸੀਂ ਵੀ, ਅਤੇ ਇਹ ਗੱਲ ਸੱਚੀ ਆ। ਪਰ ਹੁਣ ਮੈਨੂੰ ਨਾ ਬੜੀ ਖੁਸ਼ੀ ਹੁੰਦੀ ਆ ਇਹ ਗੱਲ ਸੋਚਦੀ, ਮੇਰੇ ਇੱਕ ਦਿਨ ਮੈਂ ਸੋਚਿਆ ਵੀ ਮੇਰੀ ਮਾਂ ਕਿਹੋ ਜਿਹੀ ਸੀ, ਮੈਂ ਕਿਹੋ ਜਿਹੀ ਹਾਂ, ਮੇਰੀ ਧੀ ਅੱਗੋਂ ਕਿਹੋ ਜਿਹੀ ਆ, ਅਤੇ ਉਹਦੀ ਵੀ ਧੀ ਪਤਾ ਨਹੀਂ ਕਿਹੋ ਜਿਹੀ ਹੋਊਗੀ, ਕਿਉਂਕਿ ਮੈਨੂੰ ਲੱਗਦਾ ਵੀ ਹਰ ਪੀੜ੍ਹੀ ਬਦਲਾਅ ਆਉਂਦਾ, ਔਰ ਹਰ ਪੀੜ੍ਹੀ ਜਿਹੜੀ ਸਾਡੀ ਔਰਤ ਆ ਉਹ ਜਾਗਰੂਕ ਹੋ ਰਹੀ ਆ, ਔਰ ਉਹਦੀ ਸਥਿਤੀ ਬਦਲ ਰਹੀ ਆ, ਔਰ ਜੋ 50 ਸਾਲ ਪਹਿਲਾਂ ਔਰਤ ਦੇ ਹਾਲਾਤ ਸੀਗੇ ਉਹ ਹੁਣ ਨਹੀਂ ਹੈਗੇ, ਜਿਹੜੇ ਹੁਣ ਨੇ ਉਹ 50 ਸਾਲ ਬਾਅਦ ਨਹੀਂ ਰਹਿਣੇ, ਔਰ ਇਹ ਖੁਸ਼ੀ ਵਾਲੀ, ਹਾਂ, ਖੁਸ਼ੀ ਵਾਲੀ ਗੱਲ ਆ। ਔਰ ਇਹਦੇ ਨਾਲ ਸੰਬੰਧਿਤ ਇੱਕ ਕਵਿਤਾ ਮੇਰੀ ਮਾਵਾਂ ਤਿੱਤੀਆਂ, ਔਰ ਇਹਦੇ ਵਿੱਚ ਮੈਂ ਇਹੋ ਜਿਹੀਆਂ ਭਾਵਨਾਵਾਂ ਮਤਲਬ ਉਲੀਕਣ ਦੀ ਕੋਸ਼ਿਸ਼ ਕੀਤੀ ਆ, ਉਹ ਮੈਂ ਤੁਹਾਨੂੰ ਸੁਣਾ ਦਿੰਦੀ ਹਾਂ। ਕਵਿਤਾ ਮਾਵਾਂ ਤਿੱਤੀਆਂ। ਹਰ ਯੁੱਗ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਕਹਿੰਦੀਆਂ ਨੇ, ਜੋ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ, ਉਹਨਾਂ ਦਾ ਰਾਹ ਰੁਸ਼ਨ ਆਵੇ। ਮੇਰੀ ਮਾਂ ਨੇ ਮੈਨੂੰ ਆਖਿਆ ਸੀ, ਸਿਆਣੀਆਂ ਕੁੜੀਆਂ ਲੁੱਕ ਲੁੱਕ ਕੇ ਰਹਿੰਦੀਆਂ, ਧੁੱਖ ਧੁੱਖ ਕੇ ਜਿਉਂਦੀਆਂ, ਝੁੱਕ ਝੁੱਕ ਕੇ ਤੁਰਦੀਆਂ, ਨਾ ਉੱਚਾ ਬੋਲਦੀਆਂ, ਨਾ ਉੱਚਾ ਹੱਸਦੀਆਂ, ਕੁੜੀਆਂ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀਆਂ, ਬਸ ਧੂੰਏ ਦੇ ਪੱਜ ਰੋਂਦੀਆਂ ਅਤੇ ਕੰਧਾਂ ਦੇ ਓਲੇ ਘੁੱਗ ਵੱਸਦੀਆਂ, ਕੁੜੀਆਂ ਸ਼ਰਮ ਹਯਾ ਦੀਆਂ ਪੁਤਲੀਆਂ ਹੁੰਦੀਆਂ, ਸਿਰ ਢੱਕ ਕੇ ਰੱਖਦੀਆਂ, ਅੱਖ ਉੱਤੇ ਨਹੀਂ ਚੱਕਦੀਆਂ, ਕਿ ਕੁੜੀਆਂ ਤਾਂ ਨਿਰੀਆਂ ਗਊਆਂ ਹੁੰਦੀਆਂ, ਜਿਹੜੇ ਕਿੱਲੇ ਨਾਲ ਬੰਨ ਦੇਵੋ ਬੱਜੀਆਂ ਰਹਿੰਦੀਆਂ, ਇਹ ਬੇਜ਼ੁਬਾਨ ਕਿਸੇ ਨੂੰ ਕੁਝ ਨਹੀਂ ਕਹਿੰਦੀਆਂ। ਮੇਰੀ ਮਾਂ ਦਾ ਆਖਿਆ ਹੋਇਆ ਕੋਈ ਵੀ ਬੋਲ ਮੇਰੇ ਕਿਸੇ ਕੰਮ ਨਾ ਆਇਆ। ਉਸ ਦਾ ਹਰ ਵਾਕ ਮੇਰੇ ਰਾਹ ਵਿੱਚ ਦੀਵਾਰ ਬਣ ਕੇ ਉਸਰ ਆਇਆ ਅਤੇ ਮੈਂ ਆਪਣੀ ਧੀ ਨੂੰ ਸਮਝਾਇਆ ਤੂੰ ਕਦਮ ਕਦਮ 'ਤੇ ਦੀਵਾਰਾਂ ਨਾਲ ਸਮਝੌਤਾ ਨਾ ਕਰੀਂ, ਤੂੰ ਆਪਣੀਆਂ ਉਡਾਰੀਆਂ ਨੂੰ ਪਿੰਜਰਿਆਂ ਕੋਲ ਗਹਿਣੇ ਨਾ ਧਰੀਂ, ਤੂੰ ਆਪਣੇ ਰੁਤਬੇ ਨੂੰ ਇੰਨਾ ਬੁਲੰਦ ਇੰਨਾ ਰੌਸ਼ਨ ਕਰੀਂ ਕਿ ਹਰ ਹਨੇਰਾ ਤੈਨੂੰ ਵੇਖ ਕੇ ਤ੍ਰਭਕ ਜਾਵੇ, ਹਰ ਜ਼ੰਜੀਰ ਤੈਨੂੰ ਵੇਖ ਕੇ ਮੜਕ ਜਾਵੇ, ਹਰ ਦੀਵਾਰ ਤੈਨੂੰ ਵੇਖ ਕੇ ਠਿਠਕ ਜਾਵੇ। ਤੂੰ ਮਾਣ ਨਾਲ ਜਿਉਈਂ ਮਾਣ ਨਾਲ ਮਰੀਂ, ਦੀਵਾਰਾਂ ਨਾਲ ਸਮਝੌਤਾ ਹਰਗਿਜ਼ ਨਾ ਕਰੀਂ। ਮੇਰੀ ਧੀ ਵੀ ਆਪਣੀ ਧੀ ਨੂੰ ਜ਼ਰੂਰ ਕੁਝ ਨਾ ਕੁਝ ਆਖੇਗੀ ਸ਼ਾਇਦ ਇਸ ਤੋਂ ਵੀ ਵੱਧ ਸੋਹਣਾ, ਇਸ ਤੋਂ ਵੀ ਵੱਧ ਮੁਕਤੀ ਅਤੇ ਮੁਹੱਬਤ ਭਰਿਆ, ਕਿਉਂਕਿ ਹਰ ਯੁੱਗ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਕਹਿੰਦੀਆਂ ਨੇ ਜੋ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ, ਉਹਨਾਂ ਦਾ ਰਾਹ ਰੁਸ਼ਨਾਵੇ, ਅਤੇ ਸ਼ਾਇਦ ਯੁੱਗ ਇੱਦਾਂ ਹੀ ਪਲਟਦੇ ਨੇ। ਹਾਂ, ਯੁੱਗ ਇੱਦਾਂ ਹੀ ਪਲਟਦੇ ਨੇ
ਜੀ। ਬਹੁਤ ਖੂਬ, ਬਹੁਤ ਸੋਹਣੀ ਕਵਿਤਾ, ਖੂਬਸੂਰਤ ਬੋਲ ਤੁਹਾਡੇ, ਅਤੇ ਇੱਕ ਬੜਾ ਭਾਵਕ ਸੁਨੇਹਾ ਜਿਹੜਾ ਮੇਰਾ ਖਿਆਲ ਆ ਕਵੀ ਦੇਣਾ ਚਾਹੁੰਦੇ ਨੇ ਅਤੇ ਦੇ ਨਹੀਂ ਹੁੰਦਾ, ਪਰ ਤੁਸੀਂ ਇਹ ਕੁਝ ਸ਼ਬਦਾਂ 'ਚ ਇਹਨੂੰ ਸਾਰੇ ਨੂੰ ਸਮੇਟਿਆ, ਅਤੇ ਬਹੁਤ ਬਹੁਤ ਮਿਹਰਬਾਨੀ। ਤੁਸੀਂ ਖੁੱਲ੍ਹੀ ਕਵਿਤਾ ਦੀ ਗੱਲ ਕੀਤੀ, ਅੱਜ ਕੱਲ੍ਹ ਹਰ ਕੋਈ ਉਹ ਕਵਿਤਾ ਲਿਖੀ ਜਾਂਦਾ ਅਤੇ ਸੋਸ਼ਲ ਮੀਡੀਆ ਫੇਸਬੁੱਕ ਨੇ ਉਹਨੂੰ ਪਲੈਟਫਾਰਮ ਦਿੱਤਾ ਹੋਇਆ, ਲਿਖੀ ਤਾਂ ਜਾਂਦਾ ਪਰ ਖੁੱਲ੍ਹੀ ਕਵਿਤਾ ਦੇ ਨਾਂ 'ਤੇ ਕੂੜਾ ਵੀ ਵੇਖੀ ਜਾਂਦਾ, ਹੈ ਨਾ, ਅਤੇ ਉਹ ਮਾਹੌਲ ਨੂੰ ਤੁਸੀਂ ਕਿੱਦਾਂ ਦੇਖਦੇ ਹੋ?
ਮੈਂ ਇੱਦਾਂ ਦੇਖਦੀ ਹਾਂ ਵੀ ਜਿਹੜਾ ਜ਼ਿਆਦਾ ਜਿਵੇਂ ਤੁਸੀਂ ਕੂੜਾ ਕਿਹਾ ਜਾਂ, ਹੈ ਨਾ, ਜਿਹੜਾ ਅਕਵਿਤਾ ਦੇ ਨਾਂ 'ਤੇ ਜਿਹੜੀਆਂ ਕਿਤਾਬਾਂ ਕਵਿਤਾਵਾਂ ਦੀਆਂ ਛਪ ਰਹੀਆਂ ਉੱਤੇ ਲਿਖਿਆ ਹੁੰਦਾ ਕਵਿਤਾ ਦੀ ਕਿਤਾਬ, ਪਰ ਉਹ 'ਚ ਅਕਵਿਤਾ ਹੀ ਹੁੰਦੀ ਆ ਜ਼ਿਆਦਾ। ਉਹ ਸਾਡੇ ਜਿਹੜੇ ਪਾਠਕ ਨੇ ਜਿਨ੍ਹਾਂ ਨੇ ਮਤਲਬ ਬਣਨਾ ਹੁੰਦਾ, ਹਲੇ ਮਚਿਓਰ ਪਾਠਕ, ਹਲੇ ਉਹਨਾਂ ਦੀ ਸਿਰਫ ਰੁਚੀ ਹੁੰਦੀ ਆ ਕਿਤਾਬਾਂ ਪੜ੍ਹਨ ਦੀ, ਉਹਨਾਂ ਦੇ ਰਾਹ 'ਚ ਬੜੀ ਰੁਕਾਵਟ ਬਣਦਾ ਉਹ ਜਿਹੜਾ ਜੋ ਕੁਛ ਲਿਖਿਆ ਜਾ ਰਿਹਾ, ਫੋਕੀ
ਬੱਲੇ ਬੱਲੇ ਫੋਕੀ ਸ਼ਰਤ ਤੋਂ ਵਾਹ ਵਾਹ ਕਮਾਲ ਕਰ,
ਸਿਰਫ ਲੇਖਕ ਬਣ ਲਈ ਜਿਹੜੀਆਂ ਕਿਤਾਬਾਂ ਲਿਖੀਆਂ ਜਾਂਦੀਆਂ ਜਾਂ ਨਾ ਦਿਮਾਗ ਦੀ ਕਸਰਤ ਦੇ ਨਾਲ ਕਵੀ ਜ਼ਬਰਦਸਤੀ, ਹੈ ਨਾ, ਦਿਲੋਂ ਨਹੀਂ, ਕਿਉਂਕਿ ਕਵਿਤਾ ਦਾ ਸੰਬੰਧ ਦਿਲ ਨਾਲ ਆ, ਉਹ ਦਿਮਾਗ ਦੀ ਨੂੰ ਪ੍ਰਯੋਗ ਕਰਕੇ ਜਿਹੜੀਆਂ ਕਵਿਤਾਵਾਂ ਲਿਖੀਆਂ ਜਾਂਦੀਆਂ ਉਹਨਾਂ ਦੇ ਵਿੱਚ ਉਹ ਸ਼ਿੱਦਤ ਜਾਂ ਉਹ ਤੜਪ ਜਾਂ ਉਹ ਮਤਲਬ ਜਜ਼ਬਾ ਨਹੀਂ ਹੁੰਦਾ, ਉਹ ਸੱਚੀ ਕਵਿਤਾ ਨਹੀਂ ਬਣਦੀ ਗੀ, ਕਿਉਂਕਿ ਉਹ ਜਿਹੜੀ ਗੱਲ ਦਿਲ 'ਚੋਂ ਨਿਕਲੀ ਨਹੀਂ ਉਹ ਦਿਲ ਤੱਕ ਉਤਰਦੀ ਵੀ ਨਹੀਂ ਗੀ। ਸੋ ਉਹ ਪਾਠਕਾਂ ਲਈ ਬੜੀ ਔਖੀ ਗੱਲ ਆ, ਉਹਨਾਂ ਨੂੰ ਆਪਣੇ ਸਹੀ ਲੇਖਕ ਤੱਕ ਜਾਂ ਸਹੀ ਕਵਿਤਾ ਤੱਕ, ਸੁੱਚੀ ਕਵਿਤਾ ਤੱਕ ਪਹੁੰਚਣਾ ਬੜਾ ਮੁਸ਼ਕਲ ਹੋ ਜਾਂਦਾ। ਮੈਂ ਆਪ ਅੱਖੀਂ ਦੇਖਿਆ ਵੀ ਮੈਂ ਇੱਕ ਦੁਕਾਨ 'ਤੇ ਖੜ੍ਹੀ ਸੀ ਤਾਂ ਪਬਲਿਸ਼ਰ ਸੀ ਜਿਹੜਾ, ਉਹ ਨਵੇਂ ਬੱਚੇ ਕਿਸੇ ਪਿੰਡੋਂ ਆਏ ਸੀਗੇ ਅਤੇ ਉਹ ਕਿਤਾਬ ਮੰਗ ਰਹੇ ਸੀ ਸ਼ਿਵ ਕੁਮਾਰ ਦੀ, ਔਰ ਉਹ ਜਿਹੜਾ ਪਬਲਿਸ਼ਰ ਆ ਉਹਦੇ ਕੋਲ ਸ਼ਿਵ ਕੁਮਾਰ ਦੀਆਂ ਕਿਤਾਬਾਂ ਛਾਪਣ ਦਾ ਜਿਹੜੀ ਹੱਕ ਨਹੀਂ ਸੀਗਾ, ਉਹ ਨਹੀਂ ਸੀ ਛਾਪ ਸਕਦਾ ਅਤੇ ਹੁਣ ਵੀ ਮੇਰੇ ਕੋਲੋਂ ਨਹੀਂ ਛਾਪ ਸਕਦਾ, ਤਾਂ ਉਹਨਾਂ ਨੂੰ ਮੱਲੋ ਜੋਰੀ ਆਪਣੀਆਂ ਛਾਪੀਆਂ ਹੋਈਆਂ ਕਵਿਤਾਵਾਂ ਉਹਨਾਂ ਦੇ ਬੱਚਿਆਂ ਦੇ ਮੂਹਰੇ ਰੱਖ ਰਿਹਾ ਸੀ ਕਿ ਸ਼ਿਵ ਕੁਮਾਰ ਦੇ ਨਾਲੋਂ ਤੁਸੀਂ ਦੇਖੋ ਆਹ ਨਵੇਂ ਕਵੀਆਂ ਨੂੰ ਵੀ ਪੜ੍ਹਿਆ ਕਰੋ ਯਾਰ, ਆਹ ਦੇਖੋ ਤੁਸੀਂ ਕਿੰਨੇ ਵਧੀਆ ਨਵੇਂ ਮੁੰਡੇ ਲਿਖਦੇ ਆ। ਸੋ ਤੁਸੀਂ ਸ਼ਿਵ ਕੁਮਾਰ ਦੇ ਪਿੱਛੇ ਹੱਥ ਧੋ ਕੇ ਪਏ ਹੋਏ ਆ, ਹੁਣ ਨਵੀਆਂ ਕਵਿਤਾਵਾਂ ਆ ਗਈਆਂ, ਨਵੇਂ ਲੇਖਕ ਆ ਗਏ, ਇਹਨਾਂ ਨੂੰ ਪੜ੍ਹੋ ਤਾਂ। ਹਾਂ, ਅਤੇ ਉਹ ਨਾ ਬੱਚਿਆਂ ਨੂੰ ਜਾਣੀ ਕਿ ਮੱਲੋ ਮੱਲੀ ਜੇ ਉਹ ਵਿਚਾਰੇ ਜਿਹੜੇ 200-400 ਰੁਪਇਆ ਲੈ ਕੇ ਆਏ ਸੀ ਆਪਣੇ ਸ਼ਿਵ ਕੁਮਾਰ ਨੂੰ ਖਰੀਦਣ ਵਾਸਤੇ ਜਾਂ ਆਪਣੇ ਮਨਪਸੰਦ ਕਵਿਤਾਵਾਂ ਕਿਤਾਬਾਂ ਖਰੀਦਣ ਵਾਸਤੇ, ਮਤਲਬ ਉਹਨਾਂ ਨੇ ਉਹ ਕਢਾ ਲਏ ਅਤੇ ਆਪਣਾ ਜਿਹੜਾ ਸੀਗਾ
ਸਾਹਿਤ ਦੀ ਜਗ੍ਹਾ ਹਾਜਮੋਲਾ ਵੇਚੀ ਜਾਂਦਾ।
ਹਾਂਜੀ, ਤਾਂ ਮੈਨੂੰ ਉਸ ਗੱਲ ਨੇ ਜਾਣੀ ਬਹੁਤ ਤਕਲੀਫ ਦਿੱਤੀ ਬਹੁਤ, ਮੈਂ ਉੱਥੇ ਕੁਛ ਨਹੀਂ ਕਰ ਸਕੀ, ਕੁਛ ਨਹੀਂ ਕਹਿ ਸਕੀ, ਪਰ ਮੈਂ ਬਹੁਤ ਦੁਖੀ ਹੋਈ ਅਤੇ ਮੈਨੂੰ ਉਦੋਂ ਪਤਾ ਲੱਗਿਆ ਵੀ ਕਿਵੇਂ ਜਿਹੜੇ ਉਹ ਪਾਠਕ ਸੀਗੇ ਜਿਨ੍ਹਾਂ ਨੇ ਜੁੜਨਾ ਸੀ ਕਵਿਤਾ ਨਾਲ ਕਿਤਾਬਾਂ ਨਾਲ, ਉਹਨਾਂ ਨੂੰ ਕਿਵੇਂ ਰੋਕਿਆ ਜਾ ਰਿਹਾ, ਕਿਵੇਂ ਉਹਨਾਂ ਦੇ ਰਾਹਾਂ 'ਚ ਵੱਟੇ ਪਾਏ ਜਾ ਰਹੇ ਆ।
ਅਤੇ ਇਹਦੇ 'ਚ ਫਿਰ ਕਸੂਰ ਕਿਹਦਾ ਦੇਖਦੇ ਹੋ? ਕਿਤੇ ਨਾ ਕਿਤੇ ਪਾਠਕ ਵੀ ਜ਼ਿੰਮੇਵਾਰ ਨੇ ਅਤੇ ਲਿਖਣ ਵਾਲੇ ਵੀ ਜ਼ਿੰਮੇਵਾਰ ਨੇ ਅਤੇ ਵੇਚਣ ਵਾਲੇ ਵੀ ਜ਼ਿੰਮੇਵਾਰ ਨੇ, ਜੇ ਇਹਦੇ 'ਤੇ ਆਪਾਂ ਚਿੰਤਨ ਕਰਨਾ ਹੋਵੇ?
ਪਾਠਕ ਤਾਂ ਜ਼ਿੰਮੇਵਾਰ ਹੋਣ ਜੇ ਉਹਨਾਂ ਨੂੰ ਵਿਚਾਰਿਆਂ ਨੂੰ ਹਲੇ ਬੋਧ ਹੋਵੇ, ਕਿਉਂਕਿ ਉਹ ਤਾਂ ਹਲੇ ਮਤਲਬ ਉਹਨਾਂ ਦੇ ਅੰਦਰ ਜਜ਼ਬੇ ਆ ਬਸ, ਕਿਉਂਕਿ ਜਦੋਂ ਤੱਕ ਉਹਨਾਂ ਨੇ ਚੰਗੇ ਪਾਠਕ ਬਣਨਾ, ਚੰਗੇ ਸਾਹਿਤ ਤੱਕ ਪਹੁੰਚਣਾ, ਉਦੋਂ ਤੱਕ ਉਹਨਾਂ ਨੇ ਜ਼ਿੰਦਗੀ ਦੇ ਹੋਰ ਜਿਹੜੇ ਰੁਝੇਵੇਂ ਆ ਜਾਂ ਹੋਰ ਜਿਹੜੇ ਹੁੰਦਾ ਮਤਲਬ ਉਹਨਾਂ ਦੇ ਭਟਕ ਜਾਂਦੇ ਆ, ਹੈ ਨਾ, ਜਾਂ ਰੁੱਝ ਜਾਂਦੇ ਆ ਜਾਂ ਕਿਤੇ ਉਹ ਹੋਰ ਜੁੜ ਜਾਂਦੇ ਆ, ਮਤਲਬ ਉਹ ਕਿਤਾਬਾਂ ਨਾਲ ਜੁੜਦੇ ਜੁੜਦੇ ਕਾਫੀ ਪਿੱਛੇ ਰਹਿ ਜਾਂਦੇ ਆ। ਜਿਨ੍ਹਾਂ ਉਹਨਾਂ ਨੇ ਸਾਹਿਤ ਚੰਗਾ ਪੜ੍ਹਨਾ ਹੁੰਦਾ ਉਹ ਉਹਨਾਂ ਦਾ ਟਾਈਮ ਵੇਸਟ ਬਹੁਤ ਜ਼ਿਆਦਾ ਹੋ ਜਾਂਦਾ, ਹੋ ਸਕਦਾ ਵੀ ਉਹ ਅਖੀਰ ਆਪਣੇ ਜਦੋਂ ਮਚਿਓਰ ਹੋ ਜਾਂਦੇ ਆ ਨਾ, ਉਹਨਾਂ ਦੀ ਸਮਝ ਮਚਿਓਰ ਹੋ ਜਾਂਦੀ ਆ ਤਾਂ ਉਹ ਆਪਣੇ ਮਨਪਸੰਦ ਸਾਹਿਤ ਤੱਕ ਪਹੁੰਚ ਜਾਂਦੇ ਆ, ਪਰ ਉਹਨਾਂ ਨੂੰ ਕਾਫੀ ਮਤਲਬ ਅੜਚਣਾਂ ਦਾ ਆਉਂਦੀਆਂ ਉਹਨਾਂ ਦੇ ਰਾਹਾਂ ਦੇ ਵਿੱਚ।
ਦੁੱਧ ਨਾਲੋਂ ਖੋਆ ਭਲਾ, ਖੋਏ ਨਾਲੋਂ ਬਰਫੀ, ਬਰਫੀ ਤੱਕ ਜਾਣੀ ਪਹੁੰਚ ਨਹੀਂ ਹੋ ਪਾ ਰਿਹਾ ਪਾਠਕ ਤੋਂ ਹਜੇ ਤੱਕ।
ਹਾਂਜੀ, ਉਹਨਾਂ ਦੇ ਰਾਹਾਂ 'ਚ ਕੂੜਾ ਕਰਕਟ ਬਾਹਲਾ।
ਨਾਲ ਸਾਡੇ ਸੁਣਨ ਵਾਲੇ ਕੋਈ ਇਹੋ ਜਿਹੀ ਕਵਿਤਾ ਜਿਹੜੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕੀਤੀ ਹੋਵੇ ਤੁਸੀਂ, ਉਹ ਵੀ ਜ਼ਰੂਰ ਅਗਰ ਤੁਹਾਡੇ ਕੋਲ ਅੱਜ ਵਕਤ ਹੋਵੇ ਤਾਂ ਸਾਡੇ ਨਾਲ ਸਾਂਝੀ ਕਰੋ।
ਹਾਂਜੀ, ਮੈਂ ਨਾ ਇੱਕ ਗੀਤ ਲਿਖਿਆ ਔਰ ਮੈਨੂੰ ਆਪਣੇ ਆਪ ਨੂੰ ਬੜਾ ਸੋਹਣਾ ਲੱਗਦਾ ਉਹ ਗੀਤ। ਗੀਤ ਦੇ ਬੋਲ ਆ ਕਿ ਹੇ ਮੇਰੀ ਮਾਤ ਬੋਲੀ ਹੇ ਅਖੰਡ ਦੀਪ ਮਾਲਾ, ਹੇ ਮੇਰੀ ਮਾਤ ਬੋਲੀ ਹੇ ਅਖੰਡ ਦੀਪ ਮਾਲਾ, ਖਿੰਡਿਆ ਹੈ ਦੂਰ ਤੀਕਰ ਤੇਰੀ ਹੋਂਦ ਦਾ ਉਜਾਲਾ, ਤੇਰੇ ਹਰਫ ਹੀਰੇ ਮੋਤੀ, ਤੇਰੇ ਸ਼ਬਦ ਨੇ ਸ਼ੁਆਵਾਂ, ਤੇਰੇ ਵਾਕ ਨੇ ਅਸੀਸਾਂ, ਤੇਰੇ ਬੋਲ ਨੇ ਦੁਆਵਾਂ, ਤੂੰ ਸਦੀਵਤਾ ਦਾ ਸੋਮਾ, ਤੂੰ ਹੈ ਪ੍ਰੇਮ ਦਾ ਉਛਾਲਾ, ਹੇ ਮੇਰੀ ਮਾਤ ਬੋਲੀ ਹੇ ਅਖੰਡ ਦੀਪ ਮਾਲਾ। ਮਿੱਠੇ ਨੇ ਗੀਤ ਤੇਰੇ, ਪਾਵਨ ਹੈ ਤੇਰੀ ਬਾਣੀ, ਧੋਂਦੇ ਨੇ ਪੈਰ ਤੇਰੇ ਸੁਬਾ ਸ਼ਾਮ ਪੰਜ ਪਾਣੀ, ਸਭ ਤੀਰਥਾਂ ਤੋਂ ਸੁੱਚੀ ਹੈ ਤੇਰੀ ਪਾਠਸ਼ਾਲਾ, ਹੇ ਮੇਰੀ ਮਾਤ ਬੋਲੀ ਹੇ ਅਖੰਡ ਦੀਪ ਮਾਲਾ। ਕੁੰਜੀ ਹੈ ਗਿਆਨ ਦੀ ਤੂੰ, ਸ਼ੀਸ਼ਾ ਹੈ ਜ਼ਿੰਦਗੀ ਦਾ, ਤੂੰ ਦੁਆਰ ਸਾਧਨਾ ਦਾ, ਮਾਰਗ ਹੈ ਰੌਸ਼ਨੀ ਦਾ, ਤੂੰ ਹੈ ਲਾਟ ਚੇਤਨਾ ਦੀ, ਤੇਰਾ ਤੇਜ ਹੈ ਨਿਰਾਲਾ, ਹੇ ਮੇਰੀ ਮਾਤ ਬੋਲੀ ਹੇ ਅਖੰਡ ਦੀਪ ਮਾਲਾ। ਉਗਮਣ ਤੋਂ ਲੈ ਕੇ ਅਸਤਣ ਤੱਕ ਅੰਗ ਸੰਗ ਤੂੰ ਹੈ, ਭਾਵਾਂ ਦਾ ਵਹਿਣ ਤੂੰ ਹੈ, ਜੀਵਨ ਤਰੰਗ ਤੂੰ ਹੈ, ਤੂੰ ਹੀ ਰਹਿਣ ਭਿੰਨੜੀ ਹੈ, ਤੂੰ ਹੀ ਹੈ ਪਉ ਫੁਟਾਲਾ, ਹੇ ਮੇਰੀ ਮਾਤ ਬੋਲੀ ਹੇ ਅਖੰਡ ਦੀਪ ਮਾਲਾ। ਜੁਗ ਜੁਗ ਜਿਉਣ ਸ਼ਾਲਾ, ਤੇਰੇ ਕੋਰੜੇ ਸਵਈਏ, ਮੌਲਣ ਤੇਰੇ ਲਖਾਰੀ, ਵਿਗਸਣ ਤੇਰੇ ਗਵਈਏ, ਹਰ ਇੱਕ ਦਿਸ਼ਾ ਚ ਹੋਵੇ ਤੇਰਾ ਹੀ ਬੋਲ ਬਾਲਾ, ਹੇ ਮੇਰੀ ਮਾਤ ਬੋਲੀ ਹੇ ਅਖੰਡ ਦੀਪ ਮਾਲਾ। ਤੇਰੇ ਜਲੌ ਦੇ ਸਾਵੇਂ ਗੂੜਾ ਹਨੇਰ ਕੀ ਹੈ, ਕੀਨੇ ਤੂਫਾਨ ਚੱਖੜ, ਰੁੱਤਾਂ ਦਾ ਫੇਰ ਕੀ ਹੈ, ਤੇਰੀ ਡਾਲ ਤੋਂ ਨਾ ਕੋਈ ਪੱਤਾ ਵੀ ਕਿਰਨ ਵਾਲਾ, ਹੇ ਮੇਰੀ ਮਾਤ ਬੋਲੀ ਹੇ ਅਖੰਡ ਦੀਪ ਮਾਲਾ। ਐ ਮੇਰੀ ਕਾਵ ਬੋਲੀ ਮੈਂ ਤੈਨੂੰ ਪਿਆਰ ਦੀ ਹਾਂ, ਲਿਖ ਲਿਖ ਲਹੂ ਨਾ ਨਗਮੇ ਤੇਰੇ ਸਿਰ ਤੋਂ ਵਾਰ ਦੀ ਹਾਂ, ਤੂੰ ਹੀ ਮੇਰਾ ਕਰਮ ਖੇਤਰ, ਤੂੰ ਹੀ ਮੇਰੀ ਰੰਗ ਸ਼ਾਲਾ, ਹੇ ਮੇਰੀ ਮਾਤ ਬੋਲੀ ਹੇ ਅਖੰਡ ਦੀਪ ਮਾਲਾ, ਖਿੰਡਿਆ ਹੈ ਦੂਰ ਤੀਕਰ ਤੇਰੀ ਹੋਂਦ ਦਾ ਉਜਾਲਾ।
ਜੀ, ਬਹੁਤ ਖੂਬਸੂਰਤ ਕਵਿਤਾ ਤੁਹਾਡੀ, ਤੇ ਸਾਡੇ ਲਈ ਬੜੀ ਮਾਣ ਦੀ ਗੱਲ ਆ ਕਿ ਤੁਸੀਂ ਸਟੂਡੀਓ ਆਏ, ਸਾਡੇ ਲਈ ਟਾਈਮ ਕੱਢਿਆ, ਤੇ ਜਾਂਦੇ ਜਾਂਦੇ ਇੱਥੇ ਵਸਦੇ ਪੰਜਾਬੀਆਂ ਦੇ ਨਾਂ ਕੋਈ ਸੁਨੇਹਾ ਦੇਣਾ ਹੋਵੇ ਤਾਂ ਜ਼ਰੂਰ।
ਸਾਰੇ ਪੰਜਾਬੀਆਂ ਨੂੰ ਮੇਰਾ ਪਿਆਰ ਸਤਿਕਾਰ, ਔਰ ਮੈਨੂੰ ਬਹੁਤ ਮਾਣ ਆ, ਸਾਨੂੰ ਸਾਰਿਆਂ ਨੂੰ ਹੀ ਮਾਣ ਆ ਕਿ ਸਾਨੂੰ ਹੁਣ ਪੰਜਾਬ ਬਹੁਤ ਵੱਡਾ ਲੱਗਦਾ, ਸਾਰੀ ਦੁਨੀਆਂ 'ਚ ਸਾਡਾ ਪੰਜਾਬ ਹੀ ਪੰਜਾਬ ਖਿਲਰਿਆ ਪਿਆ, ਫੈਲਿਆ ਪਿਆ, ਔਰ ਇੱਦਾਂ ਹੀ ਹੋਰ ਵਿਗਸਤਾ ਰਹੇ, ਹੋਰ ਵੱਧਦਾ ਰਹੇ ਇੱਦਾਂ ਹੀ।
ਜੀ, ਬਹੁਤ ਬਹੁਤ ਧੰਨਵਾਦ।
You're listening to SBS Radio. 40 years and counting.